ਵਾਹਿਗੁਰੂ ਸਾਹਿਬ ਜੀਓ ਸ੍ਰੀ ਮੁਖ ਵਾਕ ਇੱਕ ਆਵਹਿ ਇੱਕ ਜਾਹੇ ਉੱਠ ਰੱਖੀਐ ਨਾਭ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਬਿਨੋ ਨਾਵੈ ਵੇਕਾਰ ਇੱਕ ਆਵਹਿ ਇੱਕ ਜਾਹੇ ਉੱਠ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਪਾਵਨ ਪਵਿੱਤਰ ਇਤਿਹਾਸ ਬਾਲ ਲੀਲਾ ਸ਼੍ਰਵਣ ਕਰ ਰਹੇ ਹਾਂ, ਜੋ ਪਾਂਧੇ ਪ੍ਰਤੀ ਉਪਦੇਸ਼ ਮਹਾਰਾਜ ਦੇ ਰਹੇ ਨੇ। ਸੋ ਇਸ ਤਰ੍ਹਾਂ ਦੋ ਪੌੜੀਆਂ ਤੱਕ ਮਹਾਰਾਜ ਨੇ ਉਪਦੇਸ਼ ਦੇ ਕੇ ਤੀਸਰੀ ਪੌੜੀ ਦੇ ਵਿੱਚ ਹੁਣ ਉਪਦੇਸ਼ ਬਖਸ਼ਿਸ਼ ਕਰਨਗੇ। ਪਿਆਰ ਨਾਲ ਸਤਿਗੁਰੂ ਮਹਾਰਾਜ ਦਾ ਉਪਦੇਸ਼ ਆਪਾਂ ਵੀ ਸ਼੍ਰਵਣ ਕਰੀਏ ਕਿ ਕਿਸ ਪ੍ਰਕਾਰ ਸੰਸਾਰ ਦੇ ਅੰਦਰ ਪੁੱਛਿਆ ਸੀ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਬੜਾ ਐਸ਼ੋ ਆਰਾਮ ਕਰਕੇ ਜਾਂਦੇ ਨੇ, ਸਾਰੀ ਜ਼ਿੰਦਗੀ ਉਹਨਾਂ ਨੂੰ ਕੁਛ ਵੀ ਨਹੀਂ ਹੁੰਦਾ, ਸੋ ਇਹ ਕੀ ਕਾਰਨ ਹੈ? ਇੱਕ ਉਹ ਨੇ ਜਿਹੜੇ ਰੱਬ ਦੀ ਭਗਤੀ ਕਰਦੇ ਨੇ, ਉਹਨਾਂ ਨੂੰ ਦੁੱਖ ਤਕਲੀਫ ਕੰਗਾਲੀ ਕਈ ਕੁਛ ਮਿਲ ਜਾਂਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ ਪਾਂਧੇ ਨੂੰ ਕਿ ਐਸੀ ਗੱਲ ਵੀ ਨਹੀਂ ਹੈ, ਇਹ ਵੀ ਨਾਲ ਦੇਖਿਆ ਕਰੋ ਕਿ ਮਨਮੁਖ ਦਾ ਸੰਸਾਰ 'ਚੋਂ ਜਾਣਾ ਅਤੇ ਗੁਰਮੁਖਾਂ ਦਾ ਜਾਣਾ ਬਹੁਤ ਫਰਕ ਹੁੰਦਾ। ਗੁਰਮੁਖ ਸੁਰਖਰੂ ਹੋ ਕੇ ਸੰਸਾਰ ਦੇ ਅੰਦਰੋਂ ਸਦਾ ਲਈ ਅਕਾਲ ਪੁਰਖ ਦੇ ਚਰਨਾਂ 'ਚ ਸਮਾ ਜਾਂਦੇ ਨੇ। ਮਨਮੁਖ ਨੇ 4 ਦਿਨ ਜੇ ਐਸ਼ ਕੀਤੀ ਵੀ ਹੈ, ਉਹਦੇ ਲਈ ਅੱਗੇ 84 ਦਾ ਗੇੜਾ ਵੀ ਹੈ, ਨਰਕ ਵੀ ਹੈ, ਬਹੁਤ ਕੁਛ ਹੈ। ਇੱਕੋ ਹੀ ਚੀਜ਼ ਨਾ ਦੇਖਿਆ ਕਰੋ, ਸਾਰਾ ਕੁਝ ਦੇਖਿਆ ਕਰੋ। ਬਾਕੀ ਰਾਜੇ ਮਹਾਰਾਜੇ ਨੇ ਤਪ ਕੀਤਾ ਹੁੰਦਾ ਪਿਛਲਾ, ਉਹਦੇ ਕਰਕੇ ਉਹਨੂੰ ਥੋੜ੍ਹਾ ਬਹੁਤ ਐਸ਼ੋ ਆਰਾਮ ਮਿਲ ਤਾਂ ਜਾਂਦਾ। ਜਦੋਂ ਉਹਦੇ ਪੁੰਨ ਬਿਲਕੁਲ ਖਤਮ ਹੋ ਜਾਂਦੇ ਨੇ ਤਾਂ ਉਹ ਵੀ ਸਧਾਰਨ ਮਨੁੱਖ ਕੰਗਾਲ ਜਾਂ ਫਿਰ 84 ਦੇ ਕਿਸੇ ਗੇੜੇ ਵਿੱਚ ਪੈ ਜਾਂਦਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸਮਝਾ ਰਹੇ ਨੇ। ਕਈ ਬੰਦਿਆਂ ਦੇ ਹੁਣ ਵੀ ਐਸੇ ਸ਼ੰਕੇ ਹੁੰਦੇ ਨੇ ਕਿ ਅਸੀਂ ਬਾਣੀ ਪੜ੍ਹਦੇ ਹਾਂ, ਸਾਨੂੰ ਤਾਂ ਤਕਲੀਫਾਂ ਨੇ। ਕਈ ਬੰਦੇ ਐਸ਼ ਪ੍ਰਸਤੀ ਕਰੀ ਜਾਂਦੇ, ਉਹਨਾਂ ਨੂੰ ਰੱਬ ਕੁਛ ਵੀ ਨਹੀਂ ਕਹਿੰਦਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ, ਪਿਆਰ ਨਾਲ ਸ਼ਰਵਣ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਸ੍ਰੀ ਮੁਖ ਵਾਕ ਇੱਕ ਆਵਹਿ ਇੱਕ ਜਾਹੇ ਉੱਠ ਰੱਖੀਐ ਨਾਭ ਸਲਾਰ।
ਇੱਕ ਸੰਸਾਰ ਦੇ ਅੰਦਰ ਆਉਂਦੇ ਨੇ ਜੀਵ ਜੰਮ ਕੇ, ਇੱਕ ਜਾਹੇ ਉੱਠ, ਇੱਕ ਉੱਠ ਕੇ ਚਲੇ ਜਾਂਦੇ ਹਨ ਸੰਸਾਰ 'ਚੋਂ, ਭਾਵ ਸਰੀਰ ਛੱਡ ਕੇ ਚੜ੍ਹਾਈ ਕਰ ਜਾਣੀ। ਰੱਖੀਐ ਨਾਭ ਸਲਾਰ, ਸਲਾਰ ਤੋਂ ਭਾਵ ਸਿੱਪਾ, ਸਲਾਰ ਜਾਂ ਸਰਦਾਰ। ਸਰਦਾਰ ਕਹਿੰਦੇ ਸੀ ਜਿਹੜਾ ਬਹੁਤ ਸਾਰੀਆਂ ਫੌਜਾਂ ਦਾ ਜਰਨਲ ਹੋਵੇ, ਸੋ ਉਹਨੂੰ ਸਰਦਾਰ ਕਹਿਣਾ, ਵੱਡਾ ਸਰਦਾਰ ਹੈ। ਇਸ ਕਰਕੇ ਵੱਡੇ ਵੱਡੇ ਉਹਨਾਂ ਦੇ ਨਾਮ ਰੱਖਣੇ, ਸਿੱਪਾ ਸਲਾਰ ਰੱਖਣਾ। ਪਰ ਇੱਕ ਗੱਲ ਦਾ ਖਿਆਲ ਕਰੋ,
ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ।
ਇੱਕ ਮੰਗਤੇ ਪੈਦਾ ਕੀਤੇ ਨੇ ਸੰਸਾਰ ਦੇ ਅੰਦਰੋਂ, ਮੰਗੀ ਜਾਂਦੇ ਨੇ, ਤੇ ਇੱਕ ਨੂੰ ਵੱਡੇ ਵੱਡੇ ਦਰਬਾਰ ਦਿੱਤੇ ਹੋਏ ਨੇ, ਰਾਜੇ ਬਣਾਏ ਹੋਏ ਨੇ।
ਅੱਗੇ ਗਿਆ ਜਾਣੀਐ ਬਿਨ ਨਾਵੈ ਵੇਕਾਰ।
ਇਹ ਤਾਂ ਅੱਗੇ ਪ੍ਰਲੋਕ ਵਿੱਚ ਗਿਆ ਹੀ ਪਤਾ ਲੱਗਦਾ, ਨਾਮ ਤੋਂ ਬਿਨਾਂ ਅੱਗੇ ਬੰਦਾ ਬੇਕਾਰ ਹੀ ਹੈ। ਜਿੰਨਾ ਮਰਜ਼ੀ ਇੱਥੇ ਐਸ਼ ਕਰ ਲਵੇ, ਵੱਡਾ ਨਾਮ ਲਿਖਾ ਲਵੇ, ਰਾਜਾ ਬਣ ਜਾਵੇ, ਪਰ ਲੋਕ ਦੇ ਵਿੱਚ ਇੱਕ ਨਾਮ ਦੇਖਿਆ ਜਾਂਦਾ, ਪਰ ਲੋਕ ਵਿੱਚ ਦੇਖਿਆ ਜਾਂਦਾ ਇਸ ਮਨੁੱਖ ਨੇ ਇਨਸਾਨੀਅਤ ਕਿੰਨੀ ਕੁ ਨਿਭਾਈ ਹੈ, ਇਸ ਮਨੁੱਖ ਨੇ ਦੁਨੀਆਂ ਦਾ ਕਿੰਨਾ ਕੁ ਭਲਾ ਕੀਤਾ ਹੈ, ਇਹਨੇ ਕਿੰਨਾ ਕੁ ਸਦਭਾਵਨਾ ਦਿਖਾਈ ਸੰਸਾਰ ਦੇ ਅੰਦਰ, ਭਗਤੀ ਕਿੰਨੀ ਕੀਤੀ ਹੈ, ਕਿੰਨਿਆਂ ਜੀਵਾਂ ਨੂੰ ਪਰੇਸ਼ਾਨ ਕੀਤਾ ਜਾਂ ਕਿੰਨਿਆਂ ਨੂੰ ਖੁਸ਼ ਕੀਤਾ, ਭਾਵ ਆਤਮਾ ਪ੍ਰਸੰਨ ਕੀਤੀ ਕਿੰਨਿਆਂ ਦੀ, ਕਿੰਨਿਆਂ ਨੂੰ ਇਸ ਜੀਵ ਨੇ ਰੋਟੀ ਆਦਿ ਖਵਾਈ, ਦਾਨ ਪੁੰਨ ਕੀਤੇ ਨੇ, ਇਹ ਵੀ ਨਾਲ ਦੇਖਿਆ ਜਾਂਦਾ। ਪਰ ਮੁੱਖ ਚੀਜ਼ ਨਾਮ ਹੁੰਦਾ, ਨਾਮ, ਕਿਉਂਕਿ ਨਾਮ ਵੱਡੀ ਚੀਜ਼ ਹੈ। ਵਿਣ ਗੁਣ ਕੀਤੇ ਭਗਤ ਨਾ ਹੋਏ, ਭਗਤੀ ਨਹੀਂ ਹੁੰਦੀ ਸ਼ੁਭ ਗੁਣਾਂ ਤੋਂ ਬਿਨਾਂ। ਇਸ ਕਰਕੇ ਸ਼ੁਭ ਗੁਣੀ ਹੋਣਾ ਅਤੇ ਭਗਤੀ ਕਰਨੀ, ਇਹ ਮਹਾਰਾਜ ਕਹਿੰਦੇ ਇੱਕ ਵੱਡੀ ਬਖਸ਼ਿਸ਼ ਹੁੰਦੀ ਹੈ।
ਦੋਹਰਾ ਤਪ ਕੀਏ ਜਿਨਹੈ ਸੁਬਾਸਨਾ, ਜਨਮ ਅੰਤ ਧਰ ਸੋਇ।
ਜਿਨ੍ਹਾਂ ਨੇ ਤਪ ਕੀਤਾ ਹੈ, ਬਹੁਤ ਜ਼ਿਆਦਾ ਤਪ ਕਰਨ ਵਾਲੇ ਸਾਧੂ ਸੰਤ, ਉਹਨਾਂ ਨੇ ਕਈਆਂ ਨੇ ਉਹਨਾਂ ਵਿੱਚੋਂ ਸਵਾਸ਼ਨਾ ਸਹਿਤ ਵਾਸ਼ਨਾ ਦੇ ਤਪ ਕੀਤਾ ਹੈ। ਕੋਈ ਕਰਦਾ ਜਿਵੇਂ ਧਰੂ ਨੇ ਕੀਤਾ ਤਪ, ਪਹਿਲਾਂ ਤਾਂ ਰਾਜ ਵਾਸਤੇ ਭਗਤੀ ਕੀਤੀ, ਚਲੋ ਵੱਖਰੀ ਗੱਲ ਹੈ, ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਕਈਆਂ ਨੇ ਵਾਸ਼ਨਾ ਰੱਖ ਕੇ ਜਿਹੜੀ ਚੀਜ਼ ਤਪ ਕੀਤਾ ਹੁੰਦਾ ਹੈ, ਉਹ ਚੀਜ਼ ਉਹਨੂੰ ਪ੍ਰਾਪਤ ਹੋ ਜਾਂਦੀ ਹੈ।
ਪਾਏ ਰਾਜ ਜਗ ਵਿਖੇ ਫਸ, ਨਰਕ ਗਮਨ ਪੁਨ ਹੋਏ।
ਹੁਣ ਜਿਨ੍ਹਾਂ ਨੇ ਵਾਸ਼ਨਾ ਰੱਖ ਕੇ ਕੀਤੀ ਹੈ, ਉਹ ਫਿਰ ਅਨੇਕਾਂ ਜਨਮ ਅੱਗੇ ਹੋਰ ਪ੍ਰਾਪਤ ਕਰਦੇ ਨੇ, ਅਤੇ ਇਸੇ ਪ੍ਰਕਾਰ ਤਪ ਕਰਦੇ ਨੇ ਜਦੋਂ ਤਾਂ ਰਾਜ ਮਿਲਦਾ ਜੱਗ ਦੇ ਵਿੱਚ। ਬਾਅਦ ਵਿੱਚ ਰਾਜ ਦੇ ਆਸਰੇ ਗਲਤੀਆਂ ਕਰਕੇ ਨਰਕਾਂ ਨੂੰ ਚਲੇ ਜਾਂਦੇ ਨੇ, ਕਿਉਂਕਿ ਇ੹ ਕਹਾਵਤ ਹੈ, ਤਪੋਂ ਰਾਜ ਅਤੇ ਰਾਜੋਂ ਨਰਕ। ਰਾਜ ਵਿੱਚ ਹੁੰਦਿਆਂ ਹੋਇਆਂ ਬੰਦੇ ਨੂੰ ਬਹੁਤ ਹੰਕਾਰ ਹੋ ਜਾਂਦਾ, ਇੱਥੋਂ ਤੱਕ ਵੀ ਬੰਦਾ ਇਹ ਸਮਝਦਾ ਕਿ ਮੈਂ ਹੀ ਰੱਬ ਹਾਂ, ਜਿਵੇਂ ਹਰਨਾਕਸ਼ ਨੇ ਸਮਝ ਲਿਆ, ਰਾਵਣ ਨੇ ਸਮਝ ਲਿਆ, ਹੋਰ ਬੜੇ ਬੜੇ ਰਾਜੇ ਦੁਨੀਆਂ 'ਚ ਹੋਏ ਨੇ ਆਪਣੇ ਆਪ ਨੂੰ। ਇਹ ਕੁਦਰਤੀ ਹੈ, ਕਿਉਂਕਿ ਮਨੁੱਖ ਕੋਟੀ 'ਚ ਆ ਜਾਂਦਾ ਜੀਵ, ਜਦੋਂ ਜੀਵ ਕੋਟੀ ਵਿੱਚ ਇਹ ਚੀਜ਼ ਹੈ, ਕਰੋੜਾਂ ਵਿੱਚੋਂ ਕੋਈ ਇੱਕ ਬੰਦਾ ਬਹੁਤ ਘੱਟ ਸਾਧੂ ਸੁਭਾਅ ਮਿਲਦਾ, ਅੱਛੇ ਸੁਭਾਵ ਸਾਧੂ ਸੁਭਾਵ ਪਰਉਪਕਾਰ ਸੁਭਾਵ ਵਾਲਾ, ਨਹੀਂ ਤਾਂ ਸਧਾਰਨ ਮਨੁੱਖ ਦੇ ਅੰਦਰ ਮਨੁੱਖੀ ਗੱਲਾਂ ਹੀ ਹੁੰਦੀਆਂ ਨੇ, ਜਿਨ੍ਹਾਂ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਕਿ ਮਨੁੱਖੀ ਜਿਹਾ ਸਧਾਰਨ ਵਿਅਕਤੀ ਹੈ। ਕਿਉਂਕਿ ਸਧਾਰਨ ਵਿਅਕਤੀ ਸਧਾਰਨ ਹੀ ਹੁੰਦੇ ਨੇ, ਇੱਕ ਵਿਸ਼ੇਸ਼ ਹੁੰਦੇ ਨੇ, ਇੱਕ ਉਸ ਤੋਂ ਫਿਰ ਵਿਸ਼ੇਸ਼ ਹੁੰਦੇ ਨੇ, ਜਿਨ੍ਹਾਂ ਨੂੰ ਦੇਖਦੇ ਹੀ ਪਤਾ ਲੱਗ ਜਾਂਦਾ ਕਿ ਇਹ ਮਹਾਨ ਪੁਰਸ਼ ਹੈ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇੱਕ ਸਿਰਫ ਇੱਛਾ ਰੱਖਦੇ ਨੇ ਰਾਜ ਦੀ, ਉਹਨਾਂ ਨੂੰ ਤਪ ਕਰਕੇ ਰਾਜ ਮਿਲਦਾ ਹੈ।
ਜੋ ਭਾਈ ਪਾਤਸ਼ਾਹ ਰੱਖੀ ਹੈ ਇੱਕ ਨਾਮ।
ਹੁਣ ਜਿਨ੍ਹਾਂ ਦੇ ਚੰਗੇ ਕਰਮ ਕੀਤੇ ਹੁੰਦੇ ਨੇ, ਤਪ ਕੀਤੇ ਹੁੰਦੇ ਨੇ, ਪੈਸਾ ਬਹੁਤ, ਫੌਜਾਂ ਆ ਗਈਆਂ, ਉਹਦਾ ਨਾਮ ਪਾਤਸ਼ਾਹ ਹੁੰਦਾ, ਮਨੁੱਖ ਹੀ ਹੈ, ਉਹਦਾ ਨਾਂ ਲੋਕੀ ਪੈਸੇ ਕਰਕੇ ਪਾਤਸ਼ਾਹ ਰੱਖ ਦਿੰਦੇ ਹਨ।
ਇੱਕ ਜਾਚਕ ਜਾਚਹਿ ਤਿੰਨ ਧਾਮ।
ਇੱਕ ਉਹਨਾਂ ਦੇ ਘਰੇ ਜਾਚਕ ਮੰਗਤੇ ਬਣ ਕੇ ਰਾਜੇ ਦੇ ਮਹਿਲਾਂ ਦੇ ਅੱਗੇ ਮੰਗਤਿਆਂ ਦੀ ਬੜੀ ਭਾਰੀ ਭੀੜ ਲੱਗੀ ਰਹਿੰਦੀ ਹੈ।
ਕਿੰਚਤ ਦਿਨ ਕੇ ਇਹਾ ਬਿਲਾਸਾ।
ਕੁਛ ਕੁ ਚਿਰ ਦੇ ਇੱਥੇ ਭੋਗ ਬਿਲਾਸ ਹੁੰਦੇ ਨੇ, ਬਹੁਤਾ ਚਿਰ ਨਹੀਂ ਹੁੰਦੇ, ਥੋੜਾ ਜਿਹਾ ਸਮਾਂ ਉਹਨਾਂ ਨੇ ਆਪਣੀ ਐਸ਼ੋ ਇਸ਼ਰਤ ਕੀਤੀ। ਇਸ ਤਰ੍ਹਾਂ ਆਪਣੇ ਵਰਗੇ ਸੋਚਦੇ ਨੇ ਵੀ ਇਹ ਬੰਦਾ ਬੜੀਆਂ ਮੌਜਾਂ ਕਰਦਾ, ਬੜੇ ਸੁਖ ਲੈ ਰਿਹਾ ਹੈ, ਥੋੜਾ ਸਮਾਂ ਭੋਗ ਬਿਲਾਸ ਕਰਦਾ ਹੈ।
ਹੱਸਿਓ ਮੰਦ ਵਿਸਰਿਓ ਜਮ ਤਰਾਸਾ।
ਇਉਂ ਜਦੋਂ ਮੰਦ ਵਾਸ਼ਨਾ ਵਿੱਚ ਫਸ ਜਾਂਦਾ ਹੈ, ਜਮਾਂ ਦਾ ਡਰ ਭੁੱਲ ਜਾਂਦਾ, ਇਹ ਵੀ ਕੁਦਰਤੀ ਆ ਕਿ ਮਾਇਆ ਸਿਰ 'ਤੇ ਪੈ ਗਈ, ਯਮਦੂਤਾਂ ਦਾ ਡਰ ਦੂਰ ਹੋ ਗਿਆ। ਮਹਾਰਾਜ ਕਹਿੰਦੇ ਨੇ ਮੈਨੂੰ ਤਾਂ ਹਰ ਵਕਤ ਪਰਮਾਤਮਾ ਸਾਹਮਣੇ ਨਜ਼ਰ ਆਉਂਦੇ ਨੇ, ਮੈਂ ਉਹਨਾਂ ਦੇ ਭੈ ਦੇ ਅੰਦਰ ਰਹਿੰਦਾ ਹਾਂ। ਭੈ ਤੇਰਾ ਡਰ ਅਗਲਾ ਅੱਗੇ ਜਾ ਕੇ ਦੱਸਣਗੇ, ਖੱਪ ਖੱਪ ਛਿੱਜਿਆ ਦੇਹ। ਕਹਿੰਦੇ ਮੈਂ ਤਾਂ ਪਰਮਾਤਮਾ ਤੋਂ ਹਰ ਵਕਤ ਹੀ ਡਰ ਕੇ ਰਹਿੰਦਾ ਹਾਂ, ਕਿਉਂਕਿ ਮੈਨੂੰ ਉਹਦਾ ਪਤਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ ਅਤੇ ਉਹ ਕੀ ਕਰ ਸਕਦਾ ਹੈ। ਸਾਨੂੰ ਸਮਝਾਉਣ ਲਈ ਐਸਾ ਸ਼ਬਦ ਦੇ ਰਾਹੀਂ ਦੱਸਦੇ ਹਨ,
ਆਗੇ ਗਏ ਹਿਰਦੇ ਤਬ ਜਾਣੈ।
ਹੁਣ ਜਦੋਂ ਅੱਗੇ ਗਏ ਪਰਲੋਕ ਦੇ ਵਿੱਚ, ਇੱਥੇ ਪੈਸੇ ਕਰਕੇ ਜੈ ਜੈਕਾਰ ਸੀ, ਸਤਿਕਾਰ ਸੀ, ਅੱਗੇ ਪਰਲੋਕ ਵਿੱਚ ਜਦੋਂ ਗਏ ਉੱਥੇ ਕੋਈ ਪੁੱਛਦਾ ਤੱਕ ਨਹੀਂ, ਕੋਈ ਨਹੀਂ ਪੁੱਛਦਾ ਹੈ, ਅਤੇ ਇਸ ਕਰਕੇ ਉੱਥੇ ਬਹੁਤ ਨਿੰਮੋ ਝੂਣੇ ਹੋ ਕੇ ਬੈਠੇ ਹੁੰਦੇ ਨੇ, ਬੁਰੀ ਹਾਲਤ ਹੁੰਦੀ ਹੈ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਕਿ ਇਹ ਗੱਲ ਮਹਾਰਾਜ ਨੇ ਜੋ ਬਚਨ ਕੀਤੇ ਨੇ ਬਾਣੀ 'ਚ, ਕਿਉਂ ਬਾਣੀ ਦੇ ਬਚਨ ਤਾਂ ਸੱਤ ਹੀ ਸੱਤ ਨੇ, ਜਿਵੇਂ ਪਟਿਆਲੇ ਇੱਕ ਬੰਦਾ ਕਾਫੀ ਜ਼ਿਆਦਾ ਕੰਮ ਕਾਰ ਸਕੂਲ 'ਚ ਲਾਉਣਾ ਪਰ ਅੰਮ੍ਰਿਤ ਨਹੀਂ ਛਕਿਆ, ਕਹਿਣਾ ਨਹੀਂ ਮੈਨੂੰ ਤਾਂ ਮਾਫ਼ ਹੀ ਆ ਸਾਰਾ ਕੁਛ, ਉਹਦਾ ਸੇਵਾ ਕਰੀ ਜਾਣੀ, ਅਚਾਨਕ ਐਕਸੀਡੈਂਟ ਹੋ ਕੇ ਚੜ੍ਹਾਈ ਕਰ ਗਿਆ, ਉਹਦਾ ਸਹਿਜ ਪਾਠ ਘਰਦਿਆਂ ਨੇ ਰੱਖਿਆ। ਉਹਨਾਂ ਦੀ ਲੜਕੀ ਦੇਗ ਬਣਾ ਰਹੀ ਸੀ ਭਾਈ ਸਹਿਜ ਪਾਠ ਦਾ ਭੋਗ ਪਾਉਣਾ, ਉਹਨੇ ਮੈਨੂੰ ਆ ਕੇ ਦੱਸਿਆ, ਕਹਿੰਦੇ ਪਿਤਾ ਜੀ ਅੱਜ ਮੇਰੇ ਕੋਲ ਖੜ ਗਏ ਆ ਕੇ, ਹੱਥ ਜੋੜੇ ਹੋਏ ਨੇ, ਨੀਵੀਂ ਪਾਈ। ਕਹਿੰਦੀ ਫਿਰ ਮੈਂ ਵੀ ਟਕੇ ਅਰਗਾ ਜਵਾਬ ਦਿੱਤਾ, ਪਿਤਾ ਜੀ ਜਦ ਤੁਹਾਨੂੰ ਕਹਿੰਦੇ ਸੀ ਅੰਮ੍ਰਿਤ ਛਕ ਲਓ ਉਦੋਂ ਤੁਸੀਂ ਬੜੇ ਹੰਕਾਰ 'ਚ ਬੋਲਦੇ ਸੀ ਮੈਨੂੰ ਲੋੜ ਨਹੀਂ, ਆ ਹੁਣ ਤੁਸੀਂ ਨੀਵੀਂ ਪਾ ਪਾ ਕੇ ਖੜਦੇ ਹੋ, ਹੁਣ ਸਾਡੇ ਕੋਲ ਤਾਂ ਤੁਹਾਡਾ ਕੋਈ ਇਲਾਜ ਨਹੀਂ ਹੈ, ਜਿਉਂਦੇ ਜੀ ਅਸੀਂ ਤੁਹਾਡਾ ਇਲਾਜ ਕਰ ਸਕਦੇ ਸੀ, ਹੁਣ ਸਹਿਜ ਪਾਠ ਕਰ ਰਹੇ ਹਾਂ, ਇਹਦਾ ਫਲ ਤੁਹਾਨੂੰ ਮਿਲੇਗਾ। ਬਸ ਉਹ ਜਿੱਦਾਂ ਬੰਦਾ ਬਹੁਤ ਪਛਤਾਵੇ 'ਚ ਖੜਾ ਹੁੰਦਾ, ਕਹਿੰਦੀ ਤਿੰਨ ਚਾਰ ਵਾਰੀ ਐਂ ਦਿਖੀ ਜਾਂਦਾ ਕਿ ਪਛਤਾਵੇ 'ਚ ਹੀ ਖੜਾ। ਮਨੁੱਖ ਨੂੰ ਅਸਲ ਵਿੱਚ ਮਰਨ ਤੋਂ ਬਾਅਦ ਪਤਾ ਲੱਗਦਾ, ਪਛਤਾਵਾ ਤਾਂ ਬਾਅਦ ਵਿੱਚ ਹੁੰਦਾ, ਪਹਿਲਾਂ ਜਿਉਂਦੇ ਜੀ ਤਾਂ ਬੜੀ ਹੈਂਕੜ ਹੁੰਦੀ ਹੈ, ਬਾਅਦ ਵਿੱਚ ਜ਼ੀਰੋ ਹੋ ਜਾਂਦਾ ਬਿਲਕੁਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜੋ ਕੁਝ ਹੁਣ ਜਿਉਂਦੇ ਜੀ ਹੈ ਇਹਨੇ ਨਾਲ ਨਹੀਂ ਜਾਣਾ, ਜਾਂ ਮਰਨ ਤੋਂ ਬਾਅਦ ਸਭ ਕੁਛ ਸਰੀਰ ਪੈਸਾ ਰਿਸ਼ਤੇਦਾਰ ਦੋਸਤ ਮਿੱਤਰ ਪਦਾਰਥ ਇੱਥੋਂ ਛੱਡ ਕੇ ਜਾਣਾ, ਸਭ ਕੁਛ ਛੱਡ ਜਾਣਾ ਅਤੇ ਅੱਗੇ ਕੀ ਜਾਣਾ, ਨਾਮ। ਤਾਂਹੀਓ ਸਤਿਗੁਰੂ ਕਹਿੰਦੇ ਨੇ ਵਿਣ ਨਾਵ ਹੈ ਬੇਕਾਰ, ਅੱਗੇ ਗਏ ਸੰਨਿਆਸਨ ਚੋਟਾਂ ਖਾਸੀ ਕੌਣ। ਇਸ ਕਰਕੇ ਥੋੜ੍ਹਾ ਥੋੜ੍ਹਾ ਅਭਿਆਸ ਕਰਦੇ ਰਹੋ, ਪਰ ਲੋਕ ਲਈ ਜੋੜੋ ਜ਼ਿਆਦਾ, ਇੱਥੋਂ ਲਈ ਸਿਰਫ ਖਾਣ ਜੋਗਾ ਬਹੁਤ ਹੈ, ਜਦ ਇੱਥੋਂ ਲੈ ਕੇ ਹੀ ਨਹੀਂ ਜਾਣਾ, ਇੰਨਾ ਟੁੱਟ ਟੁੱਟ ਮਰਨ ਦੀ ਲੋੜ ਵੀ ਨਹੀਂ ਹੈਗੀ, ਜਿੰਨੀ ਕੁ ਲੋੜ ਹੈ ਵਾਹਿਗੁਰੂ ਨੇ ਉਨੀ ਪਰਾਲਬਧ ਮੱਥੇ 'ਤੇ ਲਿਖੀ ਹੁੰਦੀ ਹੈ, ਹਰੇਕ ਦੇ ਮਸਤਕ 'ਤੇ ਸਭ ਕੁਛ ਲਿਖਿਆ ਹੀ ਹੁੰਦਾ ਉਹਦੀ ਪਿਛਲੀ ਕੀਤੀ ਕਿਰਤ ਦੇ ਮੁਤਾਬਕ। ਸੋ ਇਸ ਕਰਕੇ ਕਈ ਰਾਜੇ ਬ੍ਰਹਮ ਗਿਆਨੀ ਵੀ ਹੋਏ ਨੇ, ਜਿਵੇਂ ਰਾਜਾ ਜਨਕ ਜੀ ਹੋਏ ਨੇ, ਤਾਂ ਬਹੁਤ ਸਾਰੇ ਰਾਜੇ ਮਾੜੇ ਵੀ ਹੋਏ ਨੇ, ਬਹੁਤ ਸਾਰੇ ਚੰਗੇ ਵੀ ਹੋਏ ਨੇ। ਇਹਨਾਂ ਵਿੱਚ ਜਿਵੇਂ ਰਾਜਾ ਅਕਬਰ ਤੀਜੇ ਪਾਤਸ਼ਾਹ ਨੂੰ ਕਹਿੰਦਾ ਸੀ ਇਹ ਆਪ ਅੱਲਾਹ ਤਾਲਾ ਆਏ ਹੋਏ ਨੇ, ਬਹੁਤ ਉਹਨਾਂ ਦੀ ਉਹ ਸਾਖੀ ਅੱਛੀ ਲੱਗਦੀ ਹੈ ਜਦੋਂ ਸਵੇਰੇ ਉੱਠ ਕੇ ਗੋਇੰਦਵਾਲ ਸਾਹਿਬ ਦਰਿਆ ਦੇ ਪਰਲੇ ਪਾਸਿਓਂ ਬੇੜੀਆਂ 'ਚ ਬਹਿ ਕੇ ਆਏ, ਤਿਆਰੀ ਹੋਣ ਲੱਗੀ, ਪਾਲਕੀ ਲਿਆਏ, ਕਹਿੰਦੇ ਪਾਲਕੀ 'ਤੇ ਨਹੀਂ ਜਾਣਾ, ਕਲਗੀ ਨਹੀਂ ਲਾਉਣੀ, ਚਿੱਟਾ ਕੁੜਤਾ ਪਜਾਮਾ ਅਤੇ ਚਿੱਟੀ ਪੱਗ ਬੰਨੀ। ਦਰਬਾਰੀ ਜੁੱਤੀ ਲੈ ਕੇ ਆਏ, ਕਹਿੰਦੇ ਨਾ ਜੁੱਤੀ ਪਾ ਕੇ ਅੱਲਾਹ ਤਾਲਾ ਕੋਲ ਨਹੀਂ ਜਾਣਾ, ਨੰਗੇ ਪੈਰੀਂ ਜਾਊਂਗਾ। ਕਹਿੰਦੇ ਜੀ ਛਤਰ ਚੌਰ ਨਾ, ਕਹਿੰਦੇ ਨਾਲ ਦਰਬਾਰੀ, ਕਹਿੰਦੇ ਨਾ ਮੈਂ ਕੋਈ ਉਹਦੇ ਅੱਗੇ ਵੱਡਾ ਨਹੀਂ ਗਾ, ਉਹ ਮੇਰਾ ਮਾਲਕ ਹੈ, ਉਹ ਮੈਨੂੰ ਦੇਣ ਵਾਲਾ ਹੈ। ਤੁਹਾਨੂੰ ਪਤਾ ਵੀ ਅਕਬਰ ਦਾ ਜਨਮ ਕਲਾਨੌਰ ਹੜ੍ਹ ਆਏ ਹੋਏ ਸੀ ਜਦ ਹੋਇਆ, ਦਰਖਤ ਦੇ ਉੱਤੇ ਮਾਤਾ ਬੈਠੀ ਸੀ ਇਹਦੀ, ਅਤੇ ਇੱਕ ਕਹਿੰਦਾ ਮੈਂ ਕਿੱਥੋਂ ਚੱਲ ਕੇ ਅਤੇ ਰਾਜਾ ਬਣਿਆ। ਇਸ ਕਰਕੇ ਮਹਾਰਾਜ ਦੇ ਕੋਲ ਬਹੁਤੀ ਨਿਮਰਤਾ 'ਚ ਗਿਆ, ਆਪਣੇ ਵਜ਼ੀਰਾਂ ਨੂੰ ਕਹਿ ਤਾ ਮੈਥੋਂ ਪਿੱਛੇ ਰਹੋ 100 ਗਜ਼, ਮੇਰੇ ਨਾਲ ਨਾ ਆਇਓ, ਮੈਂ ਇਕੱਲੇ ਨੇ ਜਾਣਾ। ਅੱਗੇ ਤਾਂ ਖੁਦਾ ਦੇ ਕੋਲ ਇਨਸਾਨ ਇਕੱਲਾ ਹੀ ਜਾਂਦਾ। ਬਹੁਤ ਸਿਆਣਾ ਸੀ, ਪਿਛਲਾ ਪਰਮਾਤਮਾ ਸੀ, ਜਦੋਂ ਆਇਆ ਪਹਿਰੇਦਾਰ ਖੜਾ, ਕਹਿੰਦੇ ਹਾਂ ਜੀ ਲੰਗਰ ਛਕਿਆ, ਕਹਿੰਦੇ ਨਾ ਜੀ, ਕਹਿੰਦੇ ਪਹਿਲੇ ਪੰਗਤ ਪਾਤਸ਼ਾਹ ਸੰਗਤ ਗੁਰਾਂ ਦਾ ਹੁਕਮ, ਪਹਿਲਾਂ ਪ੍ਰਸ਼ਾਦਾ ਛਕ ਕੇ ਆਓ। ਫਿਰ ਜਾ ਕੇ ਤੱਪੜ ਤੇ ਬਹਿ ਕੇ ਪ੍ਰਸ਼ਾਦਾ ਛਕਿਆ, ਇੱਕ ਇੱਕ ਬੁਰਕੀ ਮੂੰਹ ਚ ਪਾਈ ਜਾਂਦਾ, ਅੱਖਾਂ ਬੰਦ ਕਰਦਾ, ਤਾਰੀਫ ਕਰਦਾ, ਬਿਸਮਾਦ ਹੁੰਦਾ। ਨਾਲ ਦੇ ਵੀ ਆ ਕੇ ਬਹਿ ਗਏ, ਕਹਿੰਦਾ ਮੈਂ ਐਸਾ ਭੋਜਨ ਜ਼ਿੰਦਗੀ ਚ ਕਦੇ ਵੀ ਨਹੀਂ ਛਕਿਆ, ਪਹਿਲੀ ਵਾਰ ਇੰਨਾ ਸਵਾਦਲਾ ਭੋਜਨ ਛਕਿਆ। ਇਸ ਤਰ੍ਹਾਂ ਉਦੋਂ ਬਾਅਦ ਮਹਾਰਾਜ ਦੇ ਕੋਲ ਗਿਆ, ਮੱਥਾ ਟੇਕਿਆ, ਸਧਾਰਨ ਜਿਹਾ ਮਨੁੱਖ ਬਣ ਕੇ ਬੈਠਾ, ਔਰ ਗੁਰਾਂ ਨੂੰ 84 ਪਿੰਡਾਂ ਦਾ ਪਟਾ ਲਿਖ ਕੇ ਦਿਆਇਆ ਕਿ 84 ਪਿੰਡਾਂ ਦੀ ਜਿੰਨੀ ਟੈਕਸ ਹੋਊਗਾ ਸਾਰਾ ਗੁਰੂ ਘਰ ਚ ਆਵੇ ਲੰਗਰ ਚ। ਸੋ ਇਸ ਤਰ੍ਹਾਂ ਐਸੇ ਵੀ ਰਾਜੇ ਹੋਏ ਨੇ ਜਿਨ੍ਹਾਂ ਨੇ ਗੁਰਾਂ ਦੇ ਬਚਨ ਮੰਨੇ। ਗੁਰੂ ਸਾਹਿਬ ਨੇ ਕਿਹਾ ਸਤੀ ਪ੍ਰਥਾ ਬੰਦ ਕਰ ਦਿਓ, ਕਹਿੰਦੇ ਸਤ ਬਚਨ। ਮਹਾਰਾਜ ਕਹਿੰਦੇ ਚੁੱਲ੍ਹਾ ਟੈਕਸ ਕਾਹਨੂੰ ਲਾਇਆ, ਬੰਦ ਕਰ ਦਿਓ। ਜੇ ਜੀਆ ਧਰਮ ਦੇ ਉੱਤੇ ਟੈਕਸ ਲੱਗਦਾ ਹੁੰਦਾ ਉਹ ਗੁਰਾਂ ਨੇ ਬੰਦ ਕਰਾਇਆ ਕਹਿ ਕੇ, ਸਤ ਬਚਨ ਕਹਿ ਕੇ ਆ ਗਿਆ। ਸੋ ਇਸ ਤਰ੍ਹਾਂ ਹੈ ਕਿ ਉਹ ਵੀ ਹੋਇਆ ਗਾਹਾਂ, ਜਹਾਂਗੀਰ ਵਰਗੇ ਵੀ ਹੋਏ ਨੇ, ਨਿਰੰਗੇ ਵਰਗੇ ਵੀ ਹੋਏ ਨੇ, ਪਰ ਇਹਨਾਂ ਵਿੱਚੋਂ ਇਹ ਥੋੜ੍ਹੇ ਜਿਹੇ ਇਹਦੇ ਕਰਮ ਜ਼ਿਆਦਾ ਵਧੀਆ ਸੀ। ਹਮਾਇਓਂ ਵੀ ਗਿਆ ਸੀ ਦੂਜੇ ਪਾਤਸ਼ਾਹ ਕੋਲ, ਉਹ ਥੋੜ੍ਹੀਆਂ ਝਿੜਕਾਂ ਖਾ ਕੇ ਆਇਆ ਸੀ। ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਸਮਝਾ ਤਾ ਤਾਂ ਉਹ ਸਮਝ ਗਿਆ ਸੀ, ਠੀਕ ਹੈ ਮਹਾਰਾਜ ਜਿਵੇਂ ਆਪ ਦਾ ਹੁਕਮ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਈ ਧਰਮਾਤਮਾ ਰਾਜੇ, ਕਈ ਐਸ਼ੋ ਈਸ਼ਰਤ ਵਾਲੇ ਰਾਜੇ, ਅਨੇਕ ਪ੍ਰਕਾਰ ਦੇ ਸੁਭਾਵ ਹੁੰਦੇ ਹਨ।
ਮੇਜਪਾਨ ਸਿਰ ਧੁਨ ਪਸ਼ੂ ਤਨ।
ਹੁਣ ਜਦੋਂ ਸੰਸਾਰ ਚੋਂ ਖਾਲੀ ਹੱਥ ਜਾਂਦੇ ਨੇ, ਅੱਗੇ ਹੱਥ ਮਲਦੇ ਨੇ, ਸਿਰ ਫੇਰ ਕੇ ਪਛਤਾਉਂਦੇ ਨੇ ਕਿ ਅਸੀਂ ਇੱਥੇ ਆ ਗਏ ਲੈ ਕੇ ਕੁਛ ਵੀ ਨਹੀਂ ਆਏ ਨਾਲ।
ਮਹਿਮਾ ਨਾਮ ਭਜਨ ਕੇ ਜੋ,
ਮਹਿਮਾ ਜਿਹੜੀ ਹੈ ਨਾਮ ਅਤੇ ਭਜਨ ਦੀ ਹੈ।
ਤਵ ਚਿਤਵਤਾ ਨਿਤ ਵਿਸਰਿਓ ਸੋ,
ਉਦੋਂ ਯਾਦ ਕਰਦੇ ਲੈ ਵੀ ਜੇ ਕਿਤੇ ਭਜਨ ਕਰ ਲੈਂਦੇ ਜਿਹੜਾ ਵਿਸਰਿਆ ਹੋਇਆ ਪਰਮਾਤਮਾ ਸੀ। ਪਰਮਾਤਮਾ ਨੂੰ ਤਾਂ ਭੁੱਲ ਹੀ ਗਏ ਅਤੇ ਫਿਰ ਉੱਥੇ ਜਾ ਕੇ ਪਛਤਾਉਣਾ ਪੈਂਦਾ, ਪਛਤਾਏ ਕਿਆ ਬਣੇ। ਜਦ ਚਿੜੀਆ ਚੋਗੀ ਖੇਤ, ਜਦੋਂ ਕਾਮ ਕਰੋ ਲੋਭ ਮੋਹ ਹੰਕਾਰ ਦੀਆਂ ਚਿੜੀਆਂ ਅੰਦਰੋਂ ਸ਼ੁਭ ਗੁਣ ਚੋਗੀਆਂ, ਨਾਮ ਜਪਿਆ ਨਹੀਂ ਹੈ, ਉਦੋਂ ਕੀ ਬਣ ਸਕਦਾ। ਸੋ ਇਸ ਕਰਕੇ ਇੱਥੇ ਮਨੁੱਖ ਇੰਨੇ ਹੰਕਾਰ ਚ ਹੁੰਦਾ ਕਿ ਉਹਨੂੰ ਸਮਝਾਉਣਾ ਵੀ ਔਖਾ ਹੋ ਜਾਂਦਾ, ਤੇ ਅੱਗੇ ਪ੍ਰਲੋਕ ਵਿੱਚ ਇੰਨਾ ਜ਼ਿਆਦਾ ਪਛਤਾਉਂਦਾ ਕਿ ਫੇਰ ਧਾਹਾਂ ਮਾਰ ਮਾਰ ਕੇ ਰੋਂਦਾ ਹੈ।
ਅਨਕ ਤਾਰਨਾ ਤਾਰਨ ਕਰ ਹੀ,
ਅਨੇਕ ਪ੍ਰਕਾਰ ਦੀ ਤਾੜਨਾ ਜਿਹੜੀ ਹੁੰਦੀ ਹੈ ਨਾ, ਉਹ ਤਾੜਨ ਵਾਲੇ ਹੋ ਕੇ ਉੱਥੇ ਜਮਦੂਤ ਆਦਿ ਕਰਦੇ ਹਨ।
ਗਰਮ ਹੈ ਗਰੂ ਸੰਗਰ ਪਰ ਹੀ,
ਗਲ ਦੇ ਵਿੱਚ ਬੜੇ ਭਾਰੇ ਭਾਰੇ ਸੂਖਮ ਸੰਗਲ, ਸੂਖਮ ਸਰੀਰ ਹੀ ਹੁੰਦਾ, ਉਸ ਤਰ੍ਹਾਂ ਦਾ ਹੀ ਭਾਰ ਹੁੰਦਾ ਜਿਹਾ ਜਿਹਾ ਸਰੀਰ ਹੁੰਦਾ। ਸੋ ਜਿਵੇਂ ਵੱਡੇ ਬੰਦੇ ਦੇ ਸਿਰ ਤੇ ਭਾਰ ਰੱਖ ਦਈਏ, ਸੋ 50 ਕਿਲੋ, ਅਤੇ ਜੇ 50 ਕਿਲੋ ਬੱਚੇ ਦੇ ਸਿਰ ਤੇ ਰੱਖ ਦਈਏ, ਬੱਚਾ ਤਾਂ ਥੱਲੇ ਹੀ ਫਿਸ ਜਾਵੇਗਾ। ਇਸੇ ਤਰ੍ਹਾਂ ਸੂਖਮ ਸਰੀਰ ਜਿਹੜਾ 17 ਤੱਤਾਂ ਦਾ ਬਣਿਆ ਹੋਇਆ, ਇਹਨੂੰ ਜਦ ਸੰਗਲ ਪੈਂਦੇ ਨੇ ਬਹੁਤ ਸਜ਼ਾ ਮਿਲਦੀ ਹੈ। ਇੱਥੇ ਲੋਕ ਹੱਸ ਕੇ ਟਾਲ ਛੱਡਦੇ ਆ, ਇਹ ਗੱਲਾਂ ਹੀ ਬਣਾਈਆਂ ਹੋਈਆਂ ਨੇ, ਪਰ ਅਸੀਂ ਤਾਂ ਇਹ ਸੋਚਦੇ ਹਾਂ ਕਿ ਇਹ ਜਿਹੜੇ ਲੋਕ ਗੱਲਾਂ ਹੀ ਕਹਿੰਦੇ ਨੇ, ਇਹਨਾਂ ਦੇ ਕਰਮਾਂ 'ਚ ਹੀ ਨਹੀਂ ਉਹ ਚੀਜ਼ ਹੁੰਦੀ। ਹੱਸ ਹੱਸ ਕੇ ਟਾਲ ਛੱਡਦੇ, ਇਹ ਜੀ ਫਲਾਨੀਆਂ ਗੱਲਾਂ, ਇਹ ਆਹ ਫਾਲਤੂ ਗੱਲਾਂ। ਇਸ ਤਰੀਕੇ ਨਾਲ ਮਨੁੱਖ ਸੰਸਾਰ ਦੇ ਅੰਦਰ ਗਲਤ ਤਰ੍ਹਾਂ ਦਾ ਪ੍ਰਚਾਰ ਕਰਦੇ ਹੋਏ, ਬੇਭਾਗੇ ਭਾਗਾਂ ਤੋਂ ਹੀਣੇ ਲੋਕ ਐਸੀਆਂ ਗੱਲਾਂ ਕਰਕੇ ਦੂਜਿਆਂ ਵੀ ਮਨੁੱਖਾਂ ਨੂੰ ਬਹੁਤ ਸਾਰਿਆਂ ਨੂੰ ਤੋੜਦੇ ਨੇ। ਮਰਨ ਤੋਂ ਬਾਅਦ ਜਦੋਂ ਸਰੀਰ ਛੱਡਦੇ ਨੇ, ਕਿਉਂਕਿ ਅਸਲੀਅਤ ਤਾਂ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਪਾਠ ਨਹੀਂ ਕੀਤਾ, ਅਰਥ ਨਹੀਂ ਵਿਚਾਰੇ ਕਦੇ ਕਿ ਕਿੰਨਾ ਮਹਾਨ ਸਾਡੇ ਕੋਲ ਖਜ਼ਾਨਾ ਗੁਰਾਂ ਨੇ ਬਖਸ਼ਿਆ।
ਤਪਤ ਥੰਮ ਸੋ ਐਂ ਚਲਗਾਵੇ,
ਤਪਦੇ ਹੋਏ ਲਾਲ ਥੰਮ ਹੁੰਦੇ ਨੇ ਉਹਨਾਂ ਦੇ ਨਾਲ, ਐਂਚ ਹੁੰਦਾ ਖਿੱਚ ਖਿੱਚ ਕੇ ਜਮਦੂਤ ਲਾਉਂਦੇ ਨੇ, ਆ ਇੱਧਰ ਤੇਰੀ ਇਹੀ ਸਜ਼ਾ ਬਣਦੀ ਹੈ ਕਿ ਤੂੰ ਉੱਥੇ ਪਰਮੇਸ਼ਰ ਨੂੰ ਮਖੌਲ ਕਰਦਾ ਸੀ, ਉੱਥੇ ਬੁਰੀਆਂ ਗੱਲਾਂ ਬੋਲਦਾ ਸੀ, ਭਗਤੀ ਨਹੀਂ ਸੀ ਕਰਦਾ, ਇਸ ਕਰਕੇ ਤੈਨੂੰ ਹੁਣ ਇਹ ਸਜ਼ਾ ਮਿਲੇਗੀ।
ਤੇਲ ਕੜਾਹਾ ਤਪਤ ਮਹਿ ਪਾਵੈ,
ਤਪਦੇ ਹੋਏ ਤੇਲ ਦੇ ਕੜਾਹੇ ਉਹਦੇ ਵਿੱਚ ਇਹਨੂੰ ਸਿੱਟਿਆ ਜਾਂਦਾ, ਬਹੁਤ ਭਾਰੀ ਸਜ਼ਾ ਦਿੱਤੀ ਜਾਂਦੀ ਹੈ। ਇਹ ਤਾਂ ਸਿਰਫ ਜਾ ਕੇ ਹੀ ਇਨਸਾਨ ਨੂੰ ਪਤਾ ਲੱਗਦਾ, ਕਿਉਂਕਿ ਮਰਨ ਤੋਂ ਬਾਅਦ ਜਿਹੜੀ ਕਿਰਿਆ ਉਹ ਜਿਉਂਦੇ ਜੀ ਆਪਾਂ ਕਿਸੇ ਨੂੰ ਦਿਖਾ ਨਹੀਂ ਸਕਦੇ। ਇੱਕ ਬੰਦਾ ਕਹਿਣ ਲੱਗਿਆ, ਤੁਸੀਂ ਜਮਦੂਤਾਂ ਬਾਰੇ ਕਥਾ 'ਚ ਕਹਿੰਦੇ ਹੋ, ਕਦੇ ਦੇਖੇ ਤੁਸੀਂ? ਮੈਂ ਕਿਹਾ ਜਿਹੜੀ ਕਿਰਿਆ ਮਰਨ ਤੋਂ ਬਾਅਦ ਹੁੰਦੀ ਆ ਉਹ ਪਹਿਲਾਂ ਕਿਵੇਂ ਦੇਖ ਸਕਦੇ ਹਾਂ ਆਪਾਂ? ਤੂੰ ਕਦੇ ਦੇਖਿਆ ਜਾਂ ਤੂੰ ਜੰਮਣ ਤੋਂ ਪਹਿਲਾਂ ਆਪਣੇ ਆਪ ਨੂੰ ਦੇਖਿਆ ਸੀ? ਉਹ ਕਿਰਿਆ ਉਹੀ ਹੈ, ਮਰਨ ਤੋਂ ਬਾਅਦ ਦੀ ਕਿਰਿਆ ਮਰਨ ਤੋਂ ਬਾਅਦ ਦੀ ਹੁੰਦੀ ਹੈ। ਜਮਦੂਤ ਦਿਖਦੇ ਨੇ ਮਰਨ ਤੋਂ ਬਾਅਦ, ਜਿਉਂਦੇ ਜੀ ਨਹੀਂ ਦਿਖਦੇ। ਜਿਉਂਦੇ ਜੀ ਦਿਖਣ ਲੱਗ ਜਾਣ ਫਿਰ ਤਾਂ ਬੰਦਾ ਭੱਜ ਕੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ 'ਚ ਆ ਜੇ, ਮਹਾਰਾਜ ਬਖਸ਼ੋ ਬਚਾਓ ਇਹਨਾਂ ਤੋਂ। ਕਿਸੇ ਕਿਸੇ ਨਾਲ ਕਦੇ ਕਦੇ ਕੌਤਕ ਹੋ ਜਾਂਦਾ, ਜਿਉਂਦੇ ਜੀ ਚੜ੍ਹਾਈ ਕਰਕੇ ਜਦੋਂ ਧਰਮਰਾਜੇ ਕੋਲ ਗਿਆ, ਉਹ ਕਹਿੰਦਾ ਇਹ ਕਿਹਨੂੰ ਫੜ ਲਿਆਂਦਾ? ਉਹ ਹੋਰ ਬੰਦਾ ਸੀ ਇਹਦੇ ਵਰਗਾ, ਛੱਡ ਕੇ ਆਓ ਵਾਪਸ ਇਹਨੂੰ। ਕਈ ਮੜੀਆਂ 'ਚ ਹੀ ਉੱਠ ਕੇ ਬੈਠੇ ਹੋ ਜਾਂਦੇ, ਜਿਉਂਦੇ ਹੋ ਜਾਂਦੇ ਨੇ। ਉਹ ਉੱਠਦੇ ਹੀ ਕਹਿੰਦੇ ਭੱਜਦੇ ਫਟਾਫਟ, ਅੰਮ੍ਰਿਤ ਛਕਾਓ ਮੈਨੂੰ ਜਲਦੀ ਕਰੋ, ਉੱਥੇ ਤਾਂ ਬੜਾ ਖਤਰਾ, ਉੱਥੇ ਤਾਂ ਬੜਾ ਇੱਦਾਂ ਹੁੰਦਾ। ਧਰਮਰਾਜਾ ਝਾੜਾਂ ਵੀ ਬਹੁਤ ਪਾਉਂਦਾ, ਸਿੱਖਾਂ ਦੇ ਘਰੇ ਜਾਣ ਲੈ ਕੇ ਅੰਮ੍ਰਿਤ ਨਹੀਂ ਛਕਿਆ ਤੂੰ? ਹੋਏ ਤੂੰ ਚੰਗਾ ਸਿੱਖ ਆ, ਗੁਰੂ ਨਾਨਕ ਦਾ ਸਿੱਖ ਬਣ ਕੇ ਤੂੰ। ਇਉਂ ਜਦੋਂ ਝਾੜ ਝੰਬ ਪੈਂਦੀ ਹੈ, ਬੜੇ ਕੌਤਕ ਇਹੋ ਜਿਹੇ ਸੁਣੇ ਨੇ, ਦੇਖੇ ਵੀ ਨੇ, ਉਹ ਬੰਦੇ ਮੈਨੂੰ ਬੜੇ ਮਿਲੇ ਨੇ, ਕਈ ਬੰਦੇ ਐਸੇ। ਇਸ ਕਰਕੇ ਕਿਸੇ ਇੱਕ ਨੂੰ ਮਹਾਰਾਜ ਦਿਖਾ ਵੀ ਦਿੰਦੇ ਨੇ, ਕਿਸਿਆਂ ਨੂੰ ਨਹੀਂ, ਕਿਉਂ ਉਹਦੀ ਖੇਡ ਖਰਾਬ ਹੁੰਦੀ ਹੈ। ਕਹਿੰਦੇ ਜਿਵੇਂ ਸਾਰਿਆਂ ਨੂੰ ਪਹਿਲਾਂ ਹੀ ਦਿਖਾ ਦਿਆਂ ਫਿਰ ਤਾਂ ਸਾਰੇ ਭਗਤੀ ਕਰਨ ਲੱਗ ਜਾਣਗੇ, ਮੇਰੀ ਤਾਂ ਫਿਰ ਖੇਡ ਖਰਾਬ ਹੋ ਜਾਊਗੀ। ਇਸ ਕਰਕੇ ਆਪਣੀ ਖੇਡ ਖਰਾਬ ਵੀ ਨਹੀਂ ਕਰਦੇ, ਪਰ ਇਹ ਹੈ ਕਿ ਗੁਰਬਾਣੀ ਦੇ ਰਾਹੀਂ ਉਪਦੇਸ਼ ਦੇ ਜਾਂਦੇ ਨੇ, ਪ੍ਰੇਰਨਾ ਹੁੰਦੀ ਰਹਿੰਦੀ ਆ। ਜਿਨ੍ਹਾਂ ਮਨੁੱਖਾਂ ਦੇ ਚੰਗੇ ਉੱਤਮ ਭਾਗ ਹੁੰਦੇ ਨੇ, ਉਹ ਗੁਰੂ ਦੀ ਸ਼ਰਨ 'ਚ ਆ ਕੇ ਉਪਦੇਸ਼ ਸੁਣਦੇ ਨੇ, ਸਿਆਣੇ ਬਣ ਜਾਂਦੇ ਨੇ, ਗੁਰਾਂ ਦੇ ਆਖੇ ਲੱਗ ਕੇ ਭਗਤੀ ਕਰਦੇ ਹਨ।
ਦੋਹਰਾ ਲੋਹੇ ਖੰਡ ਕਰ ਅਗਨਵਤ ਮੁਖ ਪਾਵ ਹੈ ਕਰ ਮਾਰ।
ਜਿਹੜੇ ਮਨੁੱਖ ਗਲਤ ਚੀਜ਼ਾਂ ਖਾਂਦੇ ਸੰਸਾਰ ਦੇ ਅੰਦਰ, ਮਖੌਲ ਕਰਦੇ ਨੇ, ਕਹਿੰਦੇ ਮਹਾਰਾਜ ਲਿਖਿਆ ਖਾਣਾ ਪੀਣਾ ਪਵਿੱਤਰ ਹੈ, ਫਿਰ ਉਹ ਕੀ ਕਰਦੇ, ਲੋਹੇ ਦੇ ਟੁਕੜੇ ਅੱਗ ਵਰਗੇ ਲਾਲ ਕਰ ਕਰਕੇ ਉਹਦੇ ਮੂੰਹ 'ਚ ਪਾਉਂਦੇ ਹੈ। ਖਾਂਦਾ ਸੀ ਨਾ ਉੱਥੇ ਹੱਡੀਆਂ, ਆਹ ਹੁਣ ਖਾ ਲੋਹਾ ਖਾ ਹੁਣ। ਇਉਂ ਇਸੀ ਭੈੜੀ ਸਜ਼ਾ ਦਿੰਦੇ ਨੇ। ਇਹ ਤਾਂ ਫਿਰ ਜਦੋਂ ਬਾਅਦ ਵਿੱਚ ਪਛਤਾਵਾ ਹੀ ਪਛਤਾਵਾ ਰਹਿੰਦਾ ਮਨ ਦੇ ਅੰਦਰ, ਔਰ ਬਹੁਤ ਸਾਰੇ ਲੋਕ ਹੁਣ ਵੀ ਸੁਣਦੇ ਐਸੀਆਂ ਗੱਲਾਂ ਨੂੰ ਕਹਿਣਗੇ, ਇਹ ਗੱਲਾਂ ਹੀ ਬਣਾਈਆਂ ਹੋਈਆਂ ਨੇ, ਗੱਲਾਂ ਤਾਂ ਨਹੀਂ, ਹੈ ਤਾਂ ਸਾਰੀ ਸੱਚਾਈ ਹੁੰਦੀ ਹੈ, ਪਰ ਕਿਸੇ ਨੂੰ ਦਿਖਾਉਂਦੇ ਹੀ ਨਹੀਂ ਮਹਾਰਾਜ। ਜੀ ਤੇ ਤਰਸ ਆ ਜੇ ਉਹਨੂੰ ਮਾੜਾ ਟ੍ਰੇਲਰ ਜਿਹਾ ਦਿਖਾ ਦਿੰਦੇ ਨੇ। ਜੇ ਭਾਈ ਦਾਨ ਸਿੰਘ ਨੂੰ ਮਹਾਰਾਜ ਨੇ ਕਿਹਾ, ਉਦੋਂ ਭਾਈ ਦਾਨਾ ਹੀ ਸੀ, ਦਾਨਿਆ ਅਮਰ ਸ਼ਕ ਲੈ, ਗੁਰੂ ਵਾਲਾ ਬਣ ਜਾ, ਬਲੂਵਾਲ ਪਿੰਡ ਪੈਂਦਾ ਬਠਿੰਡੇ ਵੱਲ। ਕਹਿੰਦਾ ਮਹਾਰਾਜ ਉਹ ਇਹ ਤਾਂ ਮੈਂ ਸਾਰਾ ਕੁਛ ਕਰ ਲਾਂ, ਫੇ ਆਹ ਸਾਨੂੰ ਭੈੜੀਆਂ ਆਦਤਾਂ ਪਈਆਂ, ਤੰਬਾਕੂ ਆਦਿਕ ਦੂਜਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੰਬਾਕੂ ਨਾਲ ਛੱਡਿਆ ਕੀ ਹੁੰਦਾ? ਕਹਿੰਦੇ ਪੇਟ ਫੁੱਲ ਜਾਂਦਾ। ਕਹਿੰਦੇ ਨਹੀਂ ਫੁੱਲੇਗਾ, ਸਾਡਾ ਵਚਨ ਰਿਹਾ। ਕਹਿੰਦੇ ਕੇਸ ਰੱਖ ਲੈ, ਦਾੜਾ ਰੱਖਿਆ ਹੀ ਹੋਇਆ ਸੀ ਉਹਦਾ। ਕਹਿੰਦਾ ਜੀ ਇਹਦਾ ਕੀ ਫਾਇਦਾ ਹੁੰਦਾ? ਮਹਾਰਾਜ ਕਹਿੰਦੇ ਕੇਸ ਜਿਹੜੇ ਹੁੰਦੇ ਨਾ, ਇਹ ਗੁਰੂ ਦੀ ਮੋਹਰ ਹੁੰਦੀ ਹੈ। ਜੇ ਗਲਤੀ ਨਾਲ ਸਿੱਖ ਨਰਕਾਂ ਨੂੰ ਵੀ ਚਲਾ ਜਾਵੇ, ਕ੍ਰਹਿਤਾਂ ਕਰਕੇ ਅਸੀਂ ਪਹਿਚਾਣ ਲੈਂਦੇ ਹਾਂ ਉੱਥੇ, ਕੇਸਾਂ ਤੋਂ ਪਕੜ ਕੇ ਕੱਢ ਹੀ ਨਰਕ ਤੇ ਧੂ ਨਰਕਾਂ 'ਚੋਂ ਕੱਢ ਲੈਂਦੇ ਹਾਂ, ਫਿਰ ਸਾਨੂੰ ਪਛਾਣ ਹੁੰਦੀ ਸਾਡਾ। ਤਾਂ ਉਹ ਕਹਿੰਦਾ ਮਹਾਰਾਜ ਦਾੜਾ ਐਡਾ ਰੱਖਿਆ, ਦਾੜੇ ਤੋਂ ਪਛਾਣ ਕੇ ਕੱਢ ਲਿਓ। ਮਹਾਰਾਜ ਕਹਿੰਦੇ ਤੂੰ ਤਾਂ ਮਖੌਲਾਂ 'ਚ ਪੈ ਗਿਆ, ਚੱਲ ਤੈਨੂੰ ਦਿਖਾਵਾਂ। ਸਿਰ 'ਤੇ ਤੀਰ ਰੱਖ ਕੇ ਕਹਿੰਦੇ ਬੰਦ ਕਰ ਅੱਖਾਂ, ਅਤੇ ਉੱਪਰਲਾ ਦਿਖਾਇਆ ਕੌਤਕ ਜਿਹਾ ਮਾੜਾ ਜਿਹਾ। ਬਿਨ ਕੇਸਾਂ ਸਿਰ ਕੁੱਟੀਆਂ ਨੂੰ ਚੰਘਾੜੇ ਕੌਣ ਛੁਡਾਏ? ਭਾਈ ਮਨੀ ਸਿੰਘ ਨੇ ਲਿਖਿਆ, ਬਿਨਾਂ ਜਿਹੜੇ ਕੇਸ, ਕਿਉਂਕਿ ਅਮਾਨਤ ਵਿੱਚ ਖਿਆਨਤ ਪਾਈ ਹੈ, ਜਿਹੜੇ ਪਰਮਾਤਮਾ ਨੇ ਜਿਹੜੀ ਚੀਜ਼ ਲਾਈ ਉਹ ਗਲਤ ਤਾਂ ਲਾਈ ਨਹੀਂ ਹੁੰਦੀ। ਮਨੁੱਖ ਆਪਣੇ ਦਿਮਾਗ ਦੀ ਕਾਢ ਕੱਢੀ ਜਾਂਦਾ ਕਿ ਇਸ ਤਰ੍ਹਾਂ ਕਰਨਾ ਚਾਹੀਦਾ। ਫਿਰ ਕਹਿੰਦੇ ਬਹੁਤ ਮਾਰ ਪੈਂਦੀ, ਫਿਰ ਕੰਬ ਗਿਆ, ਬਹੁਤ ਕੰਬਿਆ ਮਹਾਰਾਜ। ਉਸ ਤਾਂ ਦੇਖ ਕੇ ਹੀ ਡਰ ਲੱਗਦਾ, ਮੈਂ ਸੱਤ ਵਚਨ ਕੇਸ ਰੱਖੇ, ਮੈਂ ਅੰਮ੍ਰਿਤ ਛਕ ਲੂੰਗਾ। ਉਸੇ ਵਕਤ ਸਿੱਧਾ ਹੋ ਗਿਆ ਮਹਾਰਾਜ ਨੇ, ਉਸੇ ਵਕਤ ਫਿਰ ਅੰਮ੍ਰਿਤ ਛਕਾਇਆ, ਸ੍ਰੀ ਦਮਦਮਾ ਸਾਹਿਬ ਲਿਜਾ ਕੇ। ਇਉਂ ਗੁਰੂ ਸਾਹਿਬ ਕਹਿੰਦੇ ਨੇ ਕਿ ਪਰਲੋਕ ਦੀ ਜਿਹੜੀ ਸਜ਼ਾ ਹੈ, ਜੇ ਤਾਂ ਕਥਾ ਰਾਹੀਂ ਮੰਨ ਜੇ ਠੀਕ ਹੈ, ਅਤੇ ਜੇ ਬਹੁਤ ਸਤਿਗੁਰੂ ਆਪ ਹੀ ਦਿਆਲ ਹੋ ਜਾਣ ਵੀ ਇਹਨੂੰ ਉਸ ਪਾਸੇ ਲਾਉਣਾ ਹੀ ਆ, ਫਿਰ ਸਭ ਕੁਝ ਦਿਖਾ ਵੀ ਛੱਡਦੇ ਨੇ। ਦਿਖਾਉਣ ਨਾਲ ਦਿਮਾਗ ਟਿਕਾਣੇ ਆ ਜਾਂਦਾ ਵੀ ਮਨਾ ਇੱਥੇ ਤਾਂ 60 ਸਾਲ ਰਹਿਣਾ, 80 ਸਾਲ ਰਹਿਣਾ, ਅੱਗੇ ਪਰਲੋਕ ਵਾਲੀ ਕੁੱਟ ਤਾਂ ਨਹੀਂ ਖਾਧੀ ਜਾਣੀ, ਬਹੁਤੀ ਭੈੜੀ ਹੈ। ਇਸ ਕਰਕੇ ਇਨਸਾਨ ਸਿੱਧੇ ਮਾਰਗ ਉੱਤੇ ਚੱਲ ਪੈਂਦਾ।
ਦਾਰਨ ਦੁਖਤ ਪੁਕਾਰ ਹੀ ਕੋਈ ਨਾ ਸੁਣੈ ਪੁਕਾਰ।
ਜਦੋਂ ਕੁੱਟ ਪੈਂਦੀ ਹੈ ਪਰਲੋਕ ਦੇ ਵਿੱਚ, ਇੱਥੇ ਤਾਂ ਰਿਸ਼ਤੇਦਾਰ ਮਗਰ ਜਾ ਵੜਦੇ ਨੇ, ਪੈਰਵਾਈ ਕਰਦੇ, ਕੋਈ ਵਕੀਲ ਕਰ ਲੈਂਦਾ, ਕੋਈ ਪੈਸੇ ਦੇ ਤੀ, ਕੋਈ ਰਿਸ਼ਵਤ ਦੇ ਤੀ, ਬਚਾ ਲਿਆ। ਪਰ ਜਦੋਂ ਪਰਲੋਕ ਵਿੱਚ ਕੁੱਟ ਪੈਂਦੀ ਹੈ, ਉੱਥੇ ਘਰ ਦੇ ਕਿੱਥੇ ਜਾਣ ਮਗਰ, ਹੁਣ ਸਰੀਰ ਛੱਡ ਕੇ ਉੱਥੋਂ ਜਾਣ ਰਹੇ ਹੁਣ। ਉੱਥੇ ਪਰਲੋਕ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਮਦਦ ਨਹੀਂ ਹੁੰਦੀ, ਬਹੁਤ ਕੁੱਟ। ਕਈ ਵਾਰ ਕੁੱਟ ਖਾਂਦਾ ਖਾਂਦਾ ਉੱਥੇ ਵੀ ਬੰਦਾ ਮਰ ਜਾਂਦਾ, ਉਹਨਾਂ ਕੋਲ ਫੇਰ ਅੰਮ੍ਰਿਤ ਹੁੰਦਾ, ਇੱਕ ਬੂੰਦ ਜੀ ਮੂੰਹ 'ਚ ਪਾ ਕੇ ਜਿਉਂਦਾ ਕਰਕੇ ਫੇਰ ਕਟਾਪਾ ਕਰਦੇ ਨੇ। ਇੱਥੇ ਚਲੋ ਪੁਲਿਸ ਕੁੱਟਦੀ, ਬੰਦਾ ਮਰ ਗਿਆ, ਖਹਿੜਾ ਛੁੱਟ ਗਿਆ, ਉੱਥੇ ਖਹਿੜਾ ਵੀ ਨਹੀਂ ਛੁੱਟਦਾ ਬੰਦੇ ਦਾ। ਇਸ ਤਰੀਕੇ ਨਾਲ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਅਭਿਆਸੀਆਂ ਨੂੰ ਇਹਨਾਂ ਗੱਲਾਂ ਦਾ ਪਤਾ ਕਿ ਕੀ ਹਾਲ ਕਰਦੇ ਨੇ, ਕਿੰਨਾ ਮਾੜਾ ਹਾਲ ਕਰਦੇ ਨੇ। ਤਾਂ ਤੇ ਸਾਨੂੰ ਵਾਹਿਗੁਰੂ ਦੇ ਡਰ ਵਿੱਚ ਰਹਿ ਕੇ, ਸਤਿਗੁਰਾਂ ਦੇ ਗੁਰਸਿੱਖ ਬਣ ਕੇ, ਸਿੰਘ ਬਣ ਕੇ, ਗੁਰਾਂ ਦੇ ਲਾਲ ਬਣਨਾ ਚਾਹੀਦਾ।
ਚੌਪਾਈ ਇਤਿਹਾਸਕ ਦੁੱਖ ਨਰਕ ਅਨੇਕਾਂ,
ਨਰਕਾਂ ਵਿੱਚ ਇਤਿਹਾਸਕ ਥੋੜੇ ਜਿਹੇ ਦੁੱਖ ਦੱਸੇ ਨੇ, ਹੈ ਤੇ ਬਹੁਤ ਜ਼ਿਆਦੇ।
ਭਾਵ ਹੈ ਨਾਮਹੀਨ ਅਵਵੇਕਾ,
ਜਿਹੜੇ ਬੰਦੇ ਅਵਵੇਕ ਨੇ ਭਾਵ ਅਗਿਆਨੀ ਨੇ, ਗਿਆਨ ਤੋਂ ਰਹਿਤ ਨੇ, ਵਿਵੇਕ ਨਾਮ ਗਿਆਨ ਦਾ, ਅਵਵੇਕ ਤੋਂ ਭਾਵ ਅਗਿਆਨ ਹੈ, ਉਹ ਨਾਮ ਤੋਂ ਹੀਣੇ ਬੰਦੇ ਦੁੱਖ ਪਾਉਂਦੇ ਹਨ ਜਾ ਕੇ।
ਕਰਤਬ ਕਾਰਨ ਬੈਸ ਬਿਤਾਈ,
ਜਿਨ੍ਹਾਂ ਨੇ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਉਮਰ ਗੁਜ਼ਾਰ ਦਿੱਤੀ, ਐਸੇ ਹੀ ਐਸੇ ਸੁ ਬੈਸ ਬਿਤਾਇਓ।
ਕਬਹੁ ਨਾ ਸਿਮਰਨ ਮਹਿਲੇ ਬੁਲਾਈ,
ਕਦੇ ਵੀ ਲਿਵ ਨਹੀਂ ਲਾਈ, ਪਰਮਾਤਮਾ ਦੇ ਵਿੱਚ ਸੁਰਤੀ ਨਹੀਂ ਜੋੜੀ, ਸ਼ਬਦ ਦੇ ਵਿੱਚ ਸੁਰਤੀ ਜੋੜੀ ਨਹੀਂ ਹੈ।
ਜੋ ਤਸਕਰ ਕੋ ਤ੍ਰਾਸ ਤਵੇਰੀ,
ਸੋ ਜਿਸ ਪ੍ਰਕਾਰ ਦੇ ਨਾਲ ਕਹਿੰਦੇ ਚੋਰ ਹੁੰਦਾ ਨਾ ਜਿਹੜਾ ਮਾਰ ਪੈਂਦੀ ਵੇਲੇ ਉਹਨੂੰ,
ਕੋ ਨਾ ਸ਼ਰਾਬ ਹੈ ਅਵਗੁਣ ਹੇਰੀ,
ਚੋਰ ਦਾ ਉਗਣ ਦੇਖ ਕੇ ਕੋਈ ਨਹੀਂ ਛੁਡਾਉਂਦਾ, ਕਿਉਂਕਿ ਚੋਰ ਕੀ ਆ ਚੰਗਾ ਕਿਉਂ ਹੋਏ, ਚੋਰ ਕੀ ਹਾਮਾ ਭਰੇ ਨਾ ਕੋਏ। ਜਦੋਂ ਕਿਸੇ ਨੇ ਚੋਰੀ ਕੀਤੀ ਹੁੰਦੀ ਆ ਜਾਂ ਜੇਬ ਕਤਰਾ ਕਿਤੇ ਫੜਿਆ ਜਾਂਦਾ, ਇੰਡੀਆ 'ਚ ਦੇਖਿਆ ਜੇਬ ਕਤਰਾ ਫੜਿਆ ਗਿਆ ਇੱਕ ਸਟੇਸ਼ਨ 'ਤੇ, ਕਹਿੰਦੇ ਇਹਨੂੰ ਵੀ ਦੋ ਜਾਣੇ ਕੁੱਟੀ ਜਾਣ, ਪੁਲਿਸ ਵਾਲੇ ਆਏ, ਇਹਨੇ ਕੀ ਕੀਤਾ, ਕਹਿੰਦੇ ਜੇਬ ਕਤਰਾ ਜਿਹੜਾ ਆਵੇ, ਅੱਛਾ ਮੇਰੀ ਜੇਬ ਵੀ ਪਿਛਲੇ ਸਾਲ ਇਹ ਨਹੀਂ ਕੱਟੀ ਹੋਣੀ, ਉਹ ਵੀ ਕੁੱਟਣ ਲੱਗ ਜੇ, ਹੋਰ ਜਿਹਦੀ 10 ਸਾਲ ਪਹਿਲਾਂ ਕੱਟੀ ਉਹਨੇ ਵੀ ਦੋ ਮੌਕੇ ਲਾ ਤੇ, ਉਹਦੇ ਜੇਬ ਕਤਰੇ ਹੋਏ, ਚੋਰ ਹੋਏ। ਚੋਰ ਨੂੰ ਵੀ ਸਾਰੇ ਹੀ ਕੁੱਟਦੇ ਨੇ, ਇਹ ਚੋਰੀ ਸਾਡੀ ਚੀਜ਼ ਵੀ ਚੋਰੀ ਹੋ ਗਈ ਸੀ, ਹੋਈ ਹਰੇਕ ਦੀ ਹੁੰਦੀ ਮਾੜੀ ਮੋਟੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜਿਵੇਂ ਚੋਰ ਨੂੰ ਕੋਈ ਬਖਸ਼ਦਾ ਨਹੀਂ ਨਾ, ਇਸੇ ਪ੍ਰਕਾਰ ਨਾਮ ਤੋਂ ਹੀਣੇ ਚੋਰ ਹੈ, ਤੇ ਤਸਕਰ ਜੋ ਨਾਮ ਨਾ ਲੇਵ ਹੈ, ਵਸ ਹੈ ਕੋਟ ਪੰਚਾਸਾ। ਕਿਉਂ ਮਹਾਰਾਜ ਕਹਿੰਦੇ ਨੇ ਨਾਮ ਤੋਂ ਹੀਣੇ ਨੂੰ ਕੋਈ ਨਹੀਂ ਛਡਾਉਂਦਾ ਉੱਥੇ।
ਜਿਉਂ ਜਮ ਕੈ ਢਿੱਗ ਗਏ ਅਕੇਲਾ,
ਜਮਦੂਤਾਂ ਦੇ ਕੋਲੇ ਫਿਰ ਇਕੱਲਾ ਹੀ ਜਾਂਦਾ, ਹੋਰ ਨਹੀਂ ਕੋਈ ਨਾਲ ਜਾਂਦਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ।
ਅਨਕ ਜਾਤ ਨਾ ਮਾਹੇ ਦੁਹੇਲਾ,
ਬਹੁਤ ਜ਼ਿਆਦਾ ਜਾਤਨਾ ਤੋਂ ਭਾਵ ਤਾੜਨਾ, ਕੁੱਟ ਪੈਂਦੀ, ਮਾਰ ਪੈਂਦੀ ਹੈ, ਔਰ ਫਿਰ ਬਹੁਤ ਜ਼ਿਆਦਾ ਦੁਹੇਲਾ ਦੁਖੀ ਹੁੰਦਾ ਹੈ।
ਦੋਹਰਾ ਸੁਤਵੰਤਾ ਦਿਕ ਰਾਜ ਸੁਖ ਸਭ ਹੈ ਪਦਾਰਥ ਪਾਸ,
ਹੁਣ ਪੁੱਤਰ ਹੈ, ਇਸਤਰੀ ਹੈ, ਰਾਣੀਆਂ ਹੈ, ਰਾਜ ਹੈ, ਸਾਰੇ ਪਦਾਰਥ ਕੋਲ ਹਨ।
ਬੈਸ ਬਿਹਾਵ ਹੈ ਨਾਮ ਬਿਨ ਮਾਇਆ ਨਾ ਪ੍ਰਭ ਕੀ ਤਾਸ,
ਨਾਮ ਤੋਂ ਬਿਨਾਂ ਜਿਨ੍ਹਾਂ ਨੇ ਉਮਰ ਬਤੀਤ ਕੀਤੀ ਹੈ ਉਹਨਾਂ ਨੂੰ ਵਾਹਿਗੁਰੂ ਦੀ ਮਿਹਰ ਨਹੀਂ ਹੁੰਦੀ। ਜੇ ਸਮਝੋ ਕਈ ਕਹਿਣਗੇ ਜੇ ਚਾਰ ਪੈਸੇ ਕੋਲ ਬੜੀ ਕਿਰਪਾ, ਮਹਾਰਾਜ ਜੀ ਕੰਮ ਕਾਰ ਠੀਕ ਹੈ, ਬੜੀ ਕਿਰਪਾ, ਇਹ ਤਾਂ ਨਿੱਕੀਆਂ ਨਿੱਕੀਆਂ ਕਿਰਪਾ, ਇਹ ਤਾਂ ਪਰਾਲਬਧ ਹੈ ਮੱਥੇ ਤੇ ਲਿਖੀ ਹੋਈ। ਕਿਰਪਾ ਸਿਰਫ ਉਹੀ ਹੈ ਜਿਹੜੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਨਾਮ ਜਪਣ ਵਾਲੇ ਦੀ ਕਿਰਪਾ, ਰਹਿਤ ਹੈ, ਅੰਮ੍ਰਿਤ ਦੀ ਦਾਤ ਹੈ, ਕਕਾਰ ਹੈ, ਗੁਰੂ ਵਾਲਾ ਬਣਿਆ, ਬਾਣੀ ਪੜ੍ਹਦਾ, ਅੰਮ੍ਰਿਤ ਵੇਲਾ ਮਿਲਿਆ, ਨਿਤਨੇਮੀ ਪ੍ਰੇਮੀ, ਉਹਨੂੰ ਮੰਨਿਆ ਕਿਰਪਾ ਭਈ ਬੜੀ ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਆਪੇ ਹੀ ਨਾਮ ਜਪਾਈ ਜਾਂਦੇ ਮੈਨੂੰ, ਆਪੇ ਹੀ ਇੰਨੇ ਪਾਠ ਹੋਈ ਜਾਂਦੇ ਨੇ, ਇਹ ਹੁੰਦੀ ਕਿਰਪਾ। ਲੋਕੀ ਮਾਇਆ ਨੂੰ ਹੀ ਕਿਰਪਾ ਸਮਝਦੇ ਨੇ, ਲੋਕੀ ਪਦਾਰਥਾਂ ਨੂੰ ਕਿਰਪਾ ਸਮਝਦੇ ਨੇ। ਐ ਆਮ ਬੰਦੇ ਸਾਡੇ ਕੋਲ ਆ ਕੇ ਕਹਿਣਗੇ ਉਹ ਹੋ ਗਈ ਜੀ ਕਿਰਪਾ, ਮੈਂ ਕਿਹਾ ਪਤਾ ਨਹੀਂ ਕੀ ਬ੍ਰਹਮ ਗਿਆਨ ਹੋ ਗਿਆ, ਕੀ ਕਿਰਪਾ ਹੋਈ, ਕਹਿੰਦਾ ਆਪਣੀ ਪ੍ਰਮੋਸ਼ਨ ਹੋ ਗਈ, 200 ਰੁਪਈਆ ਵੱਧ ਗਿਆ। ਬੜੀ ਖੁਸ਼ੀ ਦੀ ਗੱਲ ਹੈ ਬਈ, 200 ਰੁਪਏ ਨਾਲ ਪ੍ਰਲੋਕ 'ਚ ਕੀ ਬਣਨਾ। ਕਿਰਪਾ ਸਿਰਫ ਉਹੀ ਹੁੰਦੀ ਹੈ ਜਿਹੜੀ ਪਰਮਾਤਮਾ ਦੀ ਆਪਣੇ ਪਾਸੇ ਲਾ ਲਵੇ, ਪਰਮਾਤਮਾ ਆਪਣੇ ਵੱਲ ਲਾ ਲਵੇ, ਨਾਮ ਜਪਾਵੇ, ਕਿਰਪਾ ਉਸ ਨੂੰ ਮੰਨਦੇ ਹਾਂ। ਵਾਹਿਗੁਰੂ ਬੜੀ ਤੁਸੀਂ ਕਿਰਪਾ ਕੀਤੀ ਹੈ, ਸਾਨੂੰ ਨਾਮਦਾਨ ਬਖਸ਼ਿਆ, ਸਿੱਖੀ ਬਖਸ਼ੀ ਹੈ, ਰਹਿਤ ਬਖਸ਼ੀ ਹੈ, ਕਥਾ ਬਖਸ਼ੀ ਹੈ, ਕੀਰਤਨ ਬਖਸ਼ਿਆ।
ਪਦ ਸੁਣ ਸ੍ਰੋਣਨ ਵਿਖੈ ਚਮਕੀ ਚੌਂਪ ਅਪਾਰ।
ਆਉਂਦੇ ਨੇ ਜਦੋਂ ਕੰਨਾਂ ਚ ਸੁਣਿਆ ਮਹਾਰਾਜ ਦਾ ਉਪਦੇਸ਼, ਉਸ ਵਕਤ ਇੱਛਾ ਜਾਗੀ, ਲਾਲਸਾ ਜਾਗੀ ਬਹੁਤ।
ਗੁਰਬਚ ਅੰਕੁਸ਼ ਨਾਗਮਨ ਲਖ ਕਰ ਤੇ ਅਨੁਸਾਰ।
ਹੁਣ ਜਿਹੜੇ ਗੁਰਾਂ ਦੇ ਬਚਨ ਸੀ ਨਾ, ਉਹ ਕਹਿੰਦੇ ਨੇ ਅੰਕੁਸ਼ ਜਿਵੇਂ ਕੁੰਡਾ ਹੁੰਦਾ ਔਰ ਹਾਥੀ ਹੁੰਦਾ, ਉਹਦੇ ਸਿਰ ਦੇ ਉੱਤੇ ਕੁੰਡਾ ਹੁੰਦਾ, ਇਸ ਤਰ੍ਹਾਂ ਮਨ ਰੂਪ ਹਾਥੀ ਦੇ ਉੱਤੇ ਇਹ ਕੁੰਡਾ ਗੁਰਾਂ ਦੇ ਉਪਦੇਸ਼ ਦਾ ਜਿਉਂ ਆਇਆ ਜਾਣ ਕਰਕੇ, ਸੋ ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਰਣ ਜਿਉਂ ਸਿਰ ਦੇ, ਮੰਤਨ ਆਗਿਆ ਰਾਖ ਕੈ ਉਭੀ ਸੇਵ ਕਰੇ।